नानक तेरी वड़ी कमाई,
सिद्धि विद्या
शपथ सात सिद्धि विद्याई दिन मेला शिवरात दा दर्शन आदेश कराई खट दर्शन आदेश कराई उषित बोलन शुभ बचन नानक तेरी बड़ी कमाई तू वड्डा पुरख प्रगटिया कल युग अंदर जोत जगाई जीवां दा उधार कीता जगत जलंदे नूं ठारिया पाप कर करके जो पत्थर वांगू हो गए सन उन्हां नूं किवें मोम कीता इन्हां दी कोई गिनती नहीं है पशु प्रेत मुगद को तारे कई पशु बिरतियां प्रेत बिरतियां जो गुरु तो भुले सन उन्हां नूं सच नाल आके जोड़िया सब तो पहला जिसने पहचान कीती उसी बेबे नानकी जो सतगुरां दी भैण सी अपनी माता नूं भी दस्या कि माता तृप्ता मेरे वीर नूं किते आम मनुख ना समझ बैठी ए आप परमेश्वर आया संसार ते आप नारायण कलाधार जग में परवरे हो नरंकार आकार जोत जग मंडल करे हो दूसरा सिख होया भाई तारू जो छोटी अवस्था तो भगती भाव नाल भरपूर सी निकी अवस्था विच आके धन गुरु नानक पातशाह जी दे चरणा विच बैठना तां धन गुरु नानक सच्चे पातशाह पुछन लगे काका तेनू इतनी छोटी उम्र विच किवें लगन लगी है गरीब निवाज मेरी मां एक वेरा मैनू आख्या भई अग बाल ते मैं वड्डियां लकड़ां नू अग बालन दा जतन करदा रहा अग लाउण दा जतन करदा रहा तां अग बाल नहीं सकिया ते मां कहण लगी पहले छोटियां लकड़ां नूं बाली दे फिर वड्डियां लकड़ां बाली दियां हन उथों मैनूं ज्ञान हो गया कि मैं भी तां छोटी लकड़ हाँ हो सकदा जमराज पहले मैनूं लै जावे संसार तों ते क्यों ना उस मालक दे बख्शे होए स्वासां नूं जप जप के सफल कर लवां ਉਥੋਂ ਮੈਨੂੰ ਪਿਆਰ ਦੀ ਲੱਗਣ ਲੱਗੀ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਜਦੋਂ ਜਵਾਨੀ ਆਈ ਤਾਂ ਧਰਮ ਦੀ ਕਿਰਤ ਕਰਕੇ ਵੰਡ ਛਕਣਾ, ਔਰ ਦੁੱਖ ਵੰਡਣਾ, ਕਿਸੇ ਦਾ ਦੁੱਖ ਵੰਡਣਾ ਹੀ ਇਹ ਵੀ ਬੰਦਗੀ ਹੈ। ਇੱਕ ਵੇਰਾ ਲਾਹੌਰ ਵਿੱਚ ਅੱਗ ਲੱਗ ਗਈ ਕਿਉਂਕਿ ਆਪ ਲਾਹੌਰ ਦੇ ਨਿਵਾਸੀ ਸਨ। ਬਾਬਰ ਦੇ ਹਮਲੇ ਵੇਲੇ ਅੱਗ ਲੱਗੀ, ਲੋਕ ਜਲ ਬਲ ਰਹੇ ਸਨ, ਚੀਕ ਚਿਹਾੜਾ ਪਾ ਰਹੇ ਸਨ। ਤਾਂ ਭਾਈ ਸਾਹਿਬ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਣ ਲਈ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਪਾਈ ਜਾਂਦੇ ਹਨ। ਕਿਸੇ ਨੇ ਆਖਿਆ, ਭਾਈ ਜੀ ਤੁਹਾਡੀ ਇਸ ਬਾਲਟੀਆਂ ਨਾਲ ਇਹ ਅੱਗ ਬੁਝ ਜਾਵੇਗੀ। ਤਾਂ ਭਾਈ ਤਾਰੂ ਜੀ ਕਹਿਣ ਲੱਗੇ, ਭਾਵੇਂ ਅੱਗ ਬੁਝੇ ਨਾ ਬੁਝੇ, ਪਰ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਤਾਂ ਆਪਣੇ ਵੱਲੋਂ ਯਤਨ ਕਰਨਾ, ਮੇਰਾ ਫਰਜ਼ ਹੈ। ਲੋਕਾਂ ਦੇ ਘਰ ਅੱਗ ਲੱਗੀ ਹੋਵੇ ਤੇ ਮੈਂ ਆਰਾਮ ਨਾਲ ਬਹਿ ਜਾਵਾਂ ਤਾਂ ਮੈਂ ਸਿੱਖ ਕਾਹਦਾ ਹਾਂ। ਐਸੇ ਗੁਰੂ ਕੇ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਾ ਕੀਤੇ, ਜਿਨ੍ਹਾਂ ਨੂੰ ਪੂਰਨ ਮਹਾਂਪੁਰਖ ਕਿਹਾ ਜਾ ਸਕਦਾ। ਜਿਸ ਨੇ ਵੀ ਗੁਰੂ ਨਾਨਕ ਦਾ ਦੀਦਾਰ ਕਰ ਲਿਆ ਉਹਦਾ ਜੀਵਨ ਧੰਨ ਹੋ ਗਿਆ। ਅੱਜ ਸਿੱਧਾਂ ਨੇ ਦੀਦਾਰ ਕੀਤਾ ਗੁਰੂ ਨਾਨਕ ਦਾ, ਸੱਚ ਦਾ ਉਪਦੇਸ਼ ਸੁਣਿਆ ਜਦੋਂ, ਤਾਂ ਫਿਰ ਉਹ ਰਹਿ ਨਾ ਸਕੇ ਤੇ ਮੁੱਖੋਂ ਕੀ ਕਹਿਣ ਲੱਗੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਬੀਰ ਜੀ ਨੂੰ ਉਹਨਾਂ ਦੇ ਸੇਵਕਾਂ ਨੇ ਇੱਕ ਵਾਰ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਗੁਰੂ ਨਾਨਕ ਦਾ ਦੀਦਾਰ ਕੀਤਾ, ਉਹਨਾਂ ਵਿੱਚ ਕੀ ਖੂਬੀਆਂ ਹਨ? ਜਦੋਂ ਦੇ ਦੀਦਾਰ ਕਰਕੇ ਆਏ ਹੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦਾ ਜਾਪ ਕਰ ਰਹੇ ਹੋ, ਤਾਂ ਕਬੀਰ ਜੀ ਕਹਿਣ ਲੱਗੇ, ਗੁਰੂ ਨਾਨਕ ਜੈਸਾ ਹੋਰ ਕੋਈ ਨਹੀਂ ਹੈ। ਮੈਂ ਜੋ ਕੁਝ ਉਹਨਾਂ ਵਿੱਚ ਵੇਖ ਕੇ ਆਇਆ ਕਿ ਜਿਹੜੇ ਦਰਸ਼ਨ ਕਰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰੋਂ ਗਿਆਨ ਦਾ, ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਵੇ ਤਾਂ ਸੱਚ ਤੇ ਝੂਠ ਦੀ ਪਰਖ ਕਰ ਸਕਦਾ ਵੀ ਕਿਹੜੀ ਵਸਤੂ ਸੱਤ ਹੈ, ਕਿਹੜੀ ਅਸੱਤ ਹੈ। ਗੁਰੂ ਨਾਨਕ ਦੇ ਦੀਦਾਰ ਕਰਕੇ ਜਿੱਥੇ ਅਗਿਆਨ ਦਾ ਹਨੇਰਾ ਦੂਰ ਹੁੰਦਾ ਹੈ, ਉੱਥੇ ਅਭਿਮਾਨ ਵੀ ਮਿਟ ਜਾਂਦਾ ਹੈ। ਕਬੀਰ ਜੀ ਕਹਿੰਦੇ ਹਨ ਆਪਣੇ ਸੇਵਕਾਂ ਨੂੰ, ਮੈਂ ਆਪ ਵੇਖਿਆ ਕਿ ਉਹਨਾਂ ਦੇ ਅੰਦਰ ਕਿਸੇ ਗੱਲ ਦਾ ਅਹੰਕਾਰ ਨਹੀਂ ਹੈ ਬਈ ਮੈਂ ਕਿਤਨਾ ਵੱਡਾ ਹਾਂ, ਕਿਤਨੇ ਚੰਗੇ ਕੰਮ ਕਰ ਰਿਹਾ, ਨਾ ਕਮਾਈ ਦਾ, ਨਾ ਭਗਤੀ ਦਾ, ਨਾ ਸਿਮਰਨ ਦਾ, ਨਾ ਜਪ ਦਾ, ਨਾ ਤਪ ਦਾ, ਨਾ ਸੀਲ ਦਾ, ਨਾ ਸੰਜਮ ਦਾ, ਨਾ ਪੁੰਨ ਦਾ, ਨਾ ਦਾਨ ਦਾ, ਨਾ ਰਹਿਤ ਦਾ, ਨਾ ਇਸ਼ਨਾਨ ਦਾ, ਨਾ ਨਾਮ ਜਪਣ ਦਾ। ਜਿਤਨੇ ਗੁਣ ਪਰਮੇਸ਼ਵਰ ਵਿੱਚ ਹੁੰਦੇ ਹਨ ਨਾ, ਸਾਰੇ ਹੀ ਗੁਣ ਉਹਨਾਂ ਵਿੱਚ ਹਨ। ਐਸੀ ਨਿਮਰਤਾ ਮੈਂ ਕਿਤੇ ਨਹੀਂ ਵੇਖੀ, ਕਿਸੇ ਵਿੱਚ ਨਹੀਂ ਵੇਖੀ ਜੋ ਗੁਰੂ ਨਾਨਕ ਦੇ ਵਿੱਚ ਨਿਮਰਤਾ ਹੈ। ਪਿਆਰੀ ਸਾਧ ਸੰਗਤ ਜੀ, ਜਦੋਂ ਮੁਲਤਾਨ ਦੀ ਧਰਤੀ ਤੇ ਗਏ ਹਨ, ਅਚਲ ਬਟਾਲੇ ਤੋਂ ਸਿੱਧਾਂ ਨੂੰ ਸਿੱਧੇ ਰਸਤੇ ਪਾ ਕੇ ਤੇ ਫਿਰ ਅੱਗੋਂ ਤਾਰਨ ਲਈ ਜਦੋਂ ਤਿਆਰੀ ਕੀਤੀ ਤਾਂ ਮੁਲਤਾਨ ਪਹੁੰਚੇ। ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ। ਇੱਥੋਂ ਦਾ ਪੀਰ ਬਹਾਵਲ ਹੱਕ ਪੀਰ ਸੀ, ਸਾਰਿਆਂ ਪੀਰਾਂ ਦਾ ਵੱਡਾ ਪੀਰ। ਇਹਨਾਂ ਨੇ ਇੱਕ ਦੁੱਧ ਦਾ ਕਟੋਰਾ ਭਰ ਕੇ ਭੇਜਿਆ, ਕਿਉਂਕਿ ਗੁਰੂ ਨਾਨਕ ਦੀਆਂ ਅਜ਼ਮਤਾਂ ਨੂੰ ਇਹ ਸਾਰੇ ਜਾਣਦੇ ਸਨ ਕਿ ਕਿਵੇਂ ਇਸਨੇ ਮੱਕਾ ਫਿਰਾਇਆ, ਕਿਵੇਂ ਮਦੀਨੇ ਵਿੱਚ ਕਬਰ ਨੇ ਸਜਦਾ ਕੀਤਾ, ਕਿਸ ਤਰ੍ਹਾਂ ਬਗਦਾਦ ਦੇ ਪੀਰ ਨੇ ਆ ਕੇ ਕਦਮ ਬੋਸ਼ੀ ਕੀਤੀ। ਇਹ ਅਜ਼ਮਤਾਂ ਸੁਣ ਚੁੱਕੇ ਸਨ, ਕਿਸ ਤਰ੍ਹਾਂ ਵਲੀ ਕੰਧਾਰੀ ਦਾ ਹੰਕਾਰ ਨਿਵਰਤ ਕੀਤਾ। ਇਹਨਾਂ ਪੀਰਾਂ ਨੇ ਮਨ ਵਿੱਚ ਸੋਚਿਆ, ਬਈ ਜੇ ਗੁਰੂ ਨਾਨਕ ਆ ਗਿਆ, ਅੱਗੇ ਹੀ ਪੀਰੀਪੁਰ ਮੁਲਤਾਨ ਹੈ ਤੇ ਸਾਡਾ ਕੀ ਬਣੇਗਾ। ਤਾਂ ਇੱਕ ਦੁੱਧ ਦਾ ਕਟੋਰਾ ਲਭੋ ਲਭ ਭਰਿਆ ਹੋਇਆ ਭੇਜਿਆ। ਉਹਦਾ ਭਾਵ ਸੀ ਕਿ ਇੱਥੇ ਅੱਗੇ ਹੀ ਪੀਰੀਪੁਰ ਮੁਲਤਾਨ ਹੈ, ਜਿਸ ਤਰ੍ਹਾਂ ਇਸ ਕਟੋਰੇ ਵਿੱਚ ਇੱਕ ਵੀ ਬੂੰਦ ਹੋਰ ਨਹੀਂ ਦੁੱਧ ਦੀ ਸਮਾਉਂਦੀ, ਇਸੇ ਤਰ੍ਹਾਂ ਪੀਰਾਂ ਦਾ ਪੁਰ ਮੁਲਤਾਨ ਹੈ, ਆਪ ਚਲੇ ਜਾਓ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਬੈਠੇ ਸਨ, ਬਗਲ ਵਿੱਚ ਇੱਕ ਚਮੇਲੀ ਦਾ ਬੂਟਾ ਖਿਲਿਆ ਹੋਇਆ ਸੀ। ਇੱਕ ਫੁੱਲ ਤੋੜਿਆ ਤੇ ਉਸ ਕਟੋਰੇ ਤੇ ਰੱਖ ਕੇ ਦੁੱਧ ਦਾ ਕਟੋਰਾ ਵਾਪਸ ਕਰ ਦਿੱਤਾ। ਇਹਨਾਂ ਪੀਰਾਂ ਨੂੰ ਸਮਝਣ ਵਿੱਚ ਕੋਈ ਦੇਰ ਨਹੀਂ ਲੱਗੀ, ਭਈ ਮੈਂ ਤਾਂ ਸੁਗੰਧੀ ਵੰਡਣ ਲਈ ਆਇਆ ਹਾਂ। ਜਿਸ ਤਰ੍ਹਾਂ ਇਹ ਚਮੇਲੀ ਦਾ ਫੁੱਲ ਦੁੱਧ ਦਾ ਕੁਝ ਨਹੀਂ ਵਿਗਾੜ ਰਿਹਾ, ਕੇਵਲ ਸੁਗੰਧੀ ਵੰਡ ਰਿਹਾ। ਮੈਂ ਤਾਂ ਕੇਵਲ ਸੁਗੰਧੀ ਵੰਡਣ ਲਈ ਆਇਆ। ਤਾਂ ਸਾਰਿਆਂ ਪੀਰਾਂ ਨੇ ਆ ਕੇ ਆਪਣੀ ਭੁੱਲ ਦੀ ਖਿਮਾ ਮੰਗੀ। ਇਹਨਾਂ ਵਿੱਚੋਂ ਜਿਹੜਾ ਬਹਾਵਲ ਹੱਕ ਪੀਰ ਸੀ ਨਾ, ਸਾਰਿਆਂ ਪੀਰਾਂ ਦਾ ਵੱਡਾ ਪੀਰ, ਉਸਨੇ ਬੇਨਤੀ ਕੀਤੀ, ਮਹਾਰਾਜ ਬਈ ਸਾਡੇ ਡੇਰੇ ਚੱਲ ਕੇ ਆਪ ਭੋਜਨ ਕਰੋ, ਆਪ ਦੀਆਂ ਅਜ਼ਮਤਾਂ ਅਸੀਂ ਸੁਣੀਆਂ ਹਨ, ਇਹ ਸਾਡੀ ਭੁੱਲ ਸੀ ਜੋ ਕੁਝ ਅਸੀਂ ਕੀਤਾ, ਪਰ ਹੁਣ ਸਾਡੇ ਨਾਲ ਚੱਲ ਕੇ ਭੋਜਨ ਕਰੋ, ਸਾਨੂੰ ਬੜੀ ਪ੍ਰਸੰਨਤਾ ਹੋਵੇਗੀ। ਤਾਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਫਕੀਰ ਸਾਈਂ, ਜੇ ਫਕੀਰ ਦੀ ਫਕੀਰ ਗੱਲ ਨਹੀਂ ਮੰਨੇਗਾ ਤਾਂ ਹੋਰ ਕਿਹਦੀ ਮੰਨੇਗਾ। ਸਤ ਸੰਗਤ ਬੋਲੋ ਸ੍ਰੀ। ਤਾਂ ਬਹਾਵਲ ਹੱਕ ਕਹਿਣ ਲੱਗਾ, ਮਹਾਰਾਜ ਫਿਰ ਇਹ ਵੀ ਕਿਰਪਾ ਕਰ ਦਿਓ, ਬਈ ਆਪ ਕਿਹੜੀ ਵਸਤੂ ਪ੍ਰੇਮ ਨਾਲ ਛਕਦੇ ਹੋ, ਉਹੀ ਭੋਜਨ ਤਿਆਰ ਕਰ ਲਈਏ, ਕਿਉਂਕਿ ਲੈਣੀ ਤਾਂ ਆਪ ਦੀ ਪ੍ਰਸੰਨਤਾ ਹੈ, ਭੋਜਨ ਤਾਂ ਬਣਨਾ ਹੀ ਹੈ, ਜੋ ਆਪ ਹੁਕਮ ਕਰੋ ਉਹ ਤਿਆਰ ਕਰ ਲਈਏ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਹਾਵਲ ਹੱਕ ਹੋਰ ਜੋ ਮਰਜ਼ੀ ਹੈ ਤਿਆਰ ਕਰ ਲੈ, ਪਰ ਇੱਕ ਗਰੀਬੀ ਦਾ ਨਿਮਰਤਾ ਦਾ ਭੋਜਨ ਜ਼ਰੂਰ ਤਿਆਰ ਕਰੀ, ਕਿਉਂਕਿ ਉਹ ਮੇਰੀ ਖੁਰਾਕ ਹੈ। ਮਹਾਰਾਜ ਗਰੀਬੀ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਨੂੰ ਗਰੀਬੀ ਕਰਕੇ ਪੁਕਾਰਿਆ ਗਿਆ। ਮਹਾਰਾਜ ਇਹ ਮਿਲੇਗੀ ਕਿੱਥੋਂ, ਕਿਤੇ ਬਾਜ਼ਾਰ ਤਾਂ ਵਿਕਦੀ ਵੇਖੀ ਨਹੀਂ। ਹਜ਼ੂਰ ਕਹਿਣ ਲੱਗੇ, ਤੇਰੀ ਪਹੁੰਚ ਕਿੱਥੋਂ ਤੱਕ ਹੈ? ਕਿ ਜੀ ਮੇਰੀ ਪਹੁੰਚ ਤਾਂ ਖੁਦਾ ਦੀ ਦਰਗਾਹ ਤੱਕ ਹੈ। ਜਦੋਂ ਮੈਂ ਮਰਾਤਬੇ ਜਾਂਦਾ ਹਾਂ, ਪ੍ਰਕਾਸ਼ ਹੁੰਦਾ, ਆਵਾਜ਼ਾਂ ਆਉਂਦੀਆਂ ਹਨ, ਬਹਾਵਲ ਹੱਕ ਕੁਛ ਮੰਗ ਲੈ, ਪਰ ਮੈਂ ਕਦੇ ਕੁਝ ਨਹੀਂ ਮੰਗਿਆ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਹਾਵਲ ਹੱਕ ਫਿਰ ਅੱਜ ਸਾਡੇ ਲਈ ਮੰਗ ਲਈ ਨਾ, ਕਿਉਂਕਿ ਤੇਰੇ ਮਹਿਮਾਨ ਜੋ ਹੋਏ। ਅੱਜ ਬਹਾਵਲ ਹੱਕ ਜਦੋਂ ਜੁੜਿਆ ਉਸ ਖੁਦਾ ਦੇ ਚਰਨਾਂ ਵਿੱਚ, ਪ੍ਰਕਾਸ਼ ਹੋਇਆ, ਤਾਂ ਅਰਜ ਕੀਤੀ, ਐ ਖੁਦਾਵੰਦ ਕਰੀਮ, ਅੱਗੇ ਤੂੰ ਕਹਿੰਦਾ ਕੁਝ ਮੰਗ ਲੈ, ਅੱਜ ਮੈਂ ਕੁਝ ਮੰਗਣ ਆਇਆ, ਇੱਕ ਅਨੋਖਾ ਮਹਿਮਾਨ ਮੇਰੇ ਘਰ ਆਇਆ, जिसने एक पाइया गरीबी दी मंग कीती है, पाइया निम्रता दी मंग कीती है। निरंकार वालों आवाज आई कि किते गुरु नानक ता नहीं तेरे घर बैठा, उचारण करो श्री, क्योंकि ये निम्रता जदों भी मंगी है गुरु नानक ने ही मंगी है। नहीं ते जिन जिन तिनक सिद्ध को पायो, तिन तिन अपना पंथ चलायो। हाँ, मैं बैठा तो मेरे ही घर है, ते मंगी भी ओसे ने है। ता निरंकार ने आख्या, फिर जब हमने ये सृष्ट उपाई, तब एक शेर गरीबी आही, तीन पाव नानक ले लीनी, एक पाव पाछे रख दीनी। दरगाह दे खजाने दे तीन हिस्से निम्रता दे ता गुरु नानक लै गया, ते एक पाइया पिछे रखिया होया, पता ही कादे वास्ते, तेरे वर्गे महापुरख नू किनका मातर देन लई। क्योंकि महाराज कहंदे ने, भारी करी तपस्या, वडे भाग हर स्यों बने आई। बाबा पहंदा सच खंड, नौ निध नाम गरीबी पाई। गरीबी तो भाव निम्रता है। नौ निध नाम गरीबी पाई, नौ निध नाम गरीबी पाई,
नौ निध नाम गरीबी पाई, नौ निध नाम गरीबी पाई,
नौ निध नाम गरीबी पाई, नौ निध नाम गरीबी पाई,
नौ निध नाम गरीबी पाई, नौ निध नाम गरीबी पाई।
पहले पापे पाया बख्शदर, पहले पापे पाया बख्शदर, पिछों दे फिर घाल कमाई, रेत अक आहार कर, रोड़ा दी गुर करी विशाई, भारी करी तपस्या, वडे भाग हर स्यों बन आई। बाबा पेंदा सच खंड, नौ निध नाम गरीबी पाई। बाबा वेखे ध्यान तर, जलती सब पृथ्वी दिस आई। बाबे पेख बनाया, उदासी दी रीत चलाई, चढ़िया सो धन तरत लुकाई, चढ़िया सो धन धरत लुकाई। धन नानक तेरी वड्डी कमाई, धन नानक तेरी वड्डी कमाई,
धन नानक तेरी वड्डी कमाई, धन नानक तेरी वड्डी कमाई,
वड्डी कमाई तेरी वड्डी कमाई,
वड्डी कमाई तेरी
तेरी वड़ी कमाई,
कमाई तेरी वड़ी कमाई,
धन नानक तेरी वड़ी कमाई, धन नानक तेरी वड़ी कमाई, गरीबी पाई। बहावल हक ने जो निरंकार को मंगया, निरंकार ने आख्या, तो सारा खजाना ही लै गया गुरु नानक। चरना दे डह पिया आके, महाराज खुदा दी बख्शिश दे तीन हिस्से तो तुसी ले बैठे हो, जिन्हां नूं मैं नीज ला ला के खुदा दे दर्शन करन दे जतन करदा रहा, वो तो मेरे घर आया बैठा है। ਚਰਨਾਂ ਤੇ ਜਹਿ ਪਏ। ਤੋ ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਹੈ ਨਿਮਰਤਾ। ਇੱਕ ਗਰੀਬ ਸਿੱਖ ਦਾ ਜੀਵਨ ਵੇਖ ਕੇ ਇੱਕ ਗਰੀਬ ਸਿੱਖ ਦੀ ਨਿਮਰਤਾ ਵੇਖ ਕੇ ਭਾਈ ਲਹਿਣਾ ਜੀ ਨੂੰ ਲਗਨ ਲੱਗੀ ਸੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨ ਦੀ। ਇਹ ਸਿੱਖ ਇੱਕ ਦੋ ਪੈਸੇ ਦਾ ਕੰਮ ਕਰਦਾ ਸੀ ਤੇ ਸਜਰਾ ਜਾ ਕੇ ਆਟਾ ਲਿਆਉਣਾ, ਉਹ ਪ੍ਰਸ਼ਾਦ ਆਪਣੀ ਕਿਰਤ ਕਮਾਈ ਦਾ ਵੰਡ ਕੇ ਛਕਣਾ। ਅੰਸਾਰੀ ਕੋਲ ਜਾਂਦਾ ਹੈ, ਥੋੜਾ ਜਿਹਾ ਦੋ ਬੁੱਖ ਆਟਾ ਮਿਲਦਾ ਹੈ ਜੋ ਕਮਾਈ ਕੀਤੀ ਹੈ, ਤੇ ਘਰ ਦਾ ਨਿਰਵਾਹ ਕਰਦਾ ਹੈ। ਇਹਨਾਂ ਦਾ ਇੱਕ ਬੱਚਾ ਵੀ ਹੈ, ਘਰਵਾਲੀ ਵੀ ਹੈ। ਉਸ ਪੰਸਾਰੀ ਨੇ ਤਰਸ ਕੀਤਾ, ਇੱਕ ਵੇਰਾ ਇੱਕ ਮੁੱਠ ਆਟੇ ਦੀ ਵੱਧ ਪਾ ਦਿੱਤੀ। ਭਾਈ ਵਿਚਾਰੇ ਤਿੰਨ ਜਣੇ ਹਨ, ਇਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ। ਤਾਂ ਸਿੱਖ ਨੇ ਆਖਿਆ, ਇਹ ਤੂੰ ਕੀ ਕੀਤਾ? ਗੁਰੂ ਨਾਨਕ ਦਾ ਸਿੱਖ ਹਾਂ ਮੈਂ, ਤੇ ਗੁਰੂ ਨਾਨਕ ਦਾ ਹੁਕਮ ਨਹੀਂ ਹੈ ਇਸ ਤਰ੍ਹਾਂ। ਜੋ ਮੇਰਾ ਬਣਦਾ ਸਰਦਾ ਮੈਨੂੰ ਉਹ ਦੇ, ਬਾਕੀ ਵਾਪਸ ਕਰ ਦਿੱਤਾ। ਬੜਾ ਪੰਸਾਰੀ ਬੜਾ ਪ੍ਰਭਾਵਿਤ ਹੋਇਆ, ਆਖਿਆ ਵੇਖਾਂ ਤਾਂ ਸਹੀ ਭਾਈ ਇਹ ਗੁਜ਼ਾਰਾ ਕਿਵੇਂ ਕਰਦੇ ਹਨ। ਇਸ ਗੁਰੂ ਕੇ ਸਿੱਖ ਨੇ ਆ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਤਿੰਨ ਫੁਲਕੇ ਬਣੇ। ਹੁਣ ਘਰ ਵਾਲੀ ਕਹਿੰਦੀ ਹੈ ਆਪਣੇ ਪਤੀ ਨੂੰ, ਮਹਾਰਾਜ ਤੁਸੀਂ ਕਿਰਤ ਕਰਕੇ ਆਇਓ, ਥੱਕੇ ਹੋਇਓ, ਨਾਲੇ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ, ਦੋ ਪ੍ਰਸ਼ਾਦੇ ਤੁਸੀਂ ਛਕ ਲਓ, ਇੱਕ ਮੈਂ ਛਕ ਲੈਂਦੀ ਹਾਂ। ਨਾ ਭਾਈ, ਕਿਉਂਕਿ ਬੱਚੇ ਨੇ ਵੀ ਤਾਂ ਦੁੱਧ ਪੀਣਾ ਹੈ ਨਾ, ਤੈਨੂੰ ਜ਼ਿਆਦਾ ਲੋੜ ਹੈ, ਦੋ ਤੂੰ ਛੱਕ। ਇਤਨੇ ਤੱਕ ਕੋਈ ਅਭਿਆਗਤ ਆ ਗਿਆ, ਮੈਂ ਤਿੰਨ ਦਿਨ ਦਾ ਭੁੱਖਾ ਹਾਂ ਬਾਈ, ਮੈਨੂੰ ਵੀ ਕੁਝ ਦਿਓ। ਤਾਂ ਸਿੱਖ ਨੇ ਇੱਕ ਪ੍ਰਸ਼ਾਦਾ ਉਸਨੂੰ ਦਿੱਤਾ, ਲੈ ਭਾਗਵਾਨੇ ਹੁਣ ਇੱਕ ਤੇਰਾ ਤੇ ਇੱਕ ਮੇਰਾ। ਇੱਕ ਪ੍ਰਸ਼ਾਦਾ ਛੱਕ ਕੇ ਉਹ ਕਹਿਣ ਲੱਗਾ, ਮੇਰੀ ਅਜੇ ਵੀ ਭੁੱਖ ਨਹੀਂ ਮਿਟੀ। ਤਾਂ ਦੂਸਰਾ ਦੇ ਦਿੱਤਾ ਪ੍ਰਸ਼ਾਦਾ, ਚਲੋ ਅੱਧੀ ਅੱਧੀ ਛੱਕ ਲਵਾਂਗੇ। ਕਹਿਣ ਲੱਗਾ, ਮੈਂ ਤਿੰਨ ਦਿਨਾਂ ਦਾ ਭੁੱਖਾ ਹਾਂ, ਜੇ ਮੇਰੇ ਤੇ ਕਿਰਪਾ ਕਰੋ ਤਾਂ ਤੀਸਰਾ ਵੀ ਮੈਨੂੰ ਦੇ ਦੇ। ਲੈ ਭਾਗਵਾਨੇ, ਅੱਜ ਤਾਂ ਭਾਗ ਹੀ ਜਾਗ ਪਏ ਹਨ, ਪਰਮੇਸ਼ਰ ਆਪ ਆ ਕੇ ਮੰਗ ਰਿਹਾ। ਉਹ ਵੀ ਉਹਨੂੰ ਛਕਾ ਦਿੱਤਾ, ਤੇ ਆਹ ਜਿਹੜਾ ਬੰਸਾਰੀ ਸੀ ਨਾ, ਇਹਨੇ ਚਰਨ ਪਕੜ ਲਏ। ਉਹ ਗੁਰੂ ਕੇ ਸਿੱਖ, ਤੇਰਾ ਗੁਰੂ ਕੌਣ ਹੈ? ਕਿ ਮੇਰਾ ਗੁਰੂ ਗੁਰੂ ਨਾਨਕ ਹੈ। ਇਹ ਕੌਣ ਸਨ? ਇਹ ਪੰਸਾਰੀ ਸੀ ਭਾਈ ਲਹਿਣਾ, ਜਿਸ ਨੇ ਗੁਰੂ ਨਾਨਕ ਦਾ ਦੀਦਾਰ ਕੀਤਾ, ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਤੇ ਦੂਸਰੇ ਗੁਰੂ ਨਾਨਕ ਬਣ ਗਏ। ਇਸ ਲਈ ਧੰਨ ਨਾਨਕ ਤੇਰੀ ਵੱਡੀ ਕਮਾਈ।
ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਜਾਰਤ ਜਾਈ
अगो पीर मुल्तान दे कर बगल ते
बापे कर बगल ते
चमेली दूध विच मिलाई यू सागर विच गंग समाई
पातशाह जी दी पवित्र बाणी पढ़िए कितनी बैरागमयी बाणी है तू सुन हरना कालिया की वाड़िए राता राम बिख फल मीठा चार दिन फिर होवे ताता राम हजूर कहते हैं कि ये संसार दे जितने पदार्थ हैं ये मनुख नू अपने विच फसा लेंदे हैं कुछ इतना चार दिन मिठा लगता है ए, जगत मिठा लगता है पर पता उदो ही लगता है जो सारे सुख तत्ते हो जाते हैं सारे सुख नरक बन जाते हैं गुरु नानक दी हर बाणी विच हर वचन विच कोई अनोखा ज्ञान लुकया इसलिए सिद्धा ने कहा ना धन नानक तेरी बड़ी कमाई धन नानक तेरी बड़ी कमाई पातशाह जी दे अति प्यार वाले सेवक भाई महंगा जी भाई मालो जी होए हन महाराज दे चरणा विच कीर्तन करिया करदे सन गुरु नानक दे चरणा विच बेनती कीती महाराज कर्म कांडा विच अते शिमरन विच की फर्क है लोकी जल धारे करदे हन कर्म कांड करदे हन पुन दान करदे हन क्योंकि महाराज कहंदे ने पुन दान जो बीज दे सब धर्म राय के जाई जेड़ा पुन दान कर रहा है ना धर्म राज कोल ता हिसाब होवेगा जे माड़े कर्म कीते हन ਤਾਂ ਮਾੜਾ ਫਲ ਪ੍ਰਾਪਤ ਹੁੰਦਾ ਹੈ, ਜੇ ਚੰਗੇ ਕੀਤੇ ਹੋਣ ਤਾਂ ਕਿਤੇ ਅਗਲਾ ਜਨਮ ਚੰਗੇ ਘਰ ਵਿੱਚ ਹੋ ਜਾਏਗਾ। ਪਰ ਜੋ ਜਨਮ ਮਰਨ ਤੋਂ ਰਹਿਤ ਹੋਣਾ ਹੈ ਨਾ, ਉਹ ਤਾਂ ਸਿਮਰਨ ਕਰੇਗਾ ਨਾ। ਉਚਾਰਨ ਕਰੋ ਸ੍ਰੀ
ਵਾਹਿਗੁਰੂ ਜੀ।
ਇਸ ਲਈ ਕਿਰਪਾ ਕਰੋ, ਕਰਮ ਕਾਂਡਾਂ ਵਿੱਚ ਤੇ ਪ੍ਰਭੂ ਭਗਤੀ ਵਿੱਚ ਕਿਤਨਾ ਕੁ ਫਰਕ ਹੈ। ਤਾਂ ਸਤਿਗੁਰੂ ਜੀ ਨੇ ਫਰਮਾਇਆ, ਜਿਵੇਂ ਕਾਇਆ ਨੂੰ ਕਲਪ ਕਰਨ ਲਈ ਕਈ ਚਾਰੇ ਅਗਨੀਆਂ ਬਾਲਦੇ ਹਨ, ਪੰਜਵੀਂ ਅਗਨੀ ਸੂਰਜ ਨੂੰ ਮੰਨਦੇ ਹਨ, ਜਲ ਵਿੱਚ ਖਲੋ ਕੇ ਤਪ ਕਰਦੇ ਹਨ, ਸਰਦੀ ਗਰਮੀ ਨੂੰ ਸਹਾਰਨਾ, ਤੀਰਥਾਂ ਤੇ ਰਮਣ ਕਰਨਾ, ਅੰਨ ਛੋੜ ਕੇ ਕੰਦ ਮੂਲ ਦਾ ਆਹਾਰ ਕਰਨਾ, ਇਹ ਸਭ ਕਠਿਨ ਕਰਮ ਹਨ। ਮਿਹਨਤ ਬਹੁਤ ਹੈ ਅਤੇ ਫਲ ਘੱਟ ਹੈ। ਜਿਵੇਂ ਲੱਕੜਹਾਰਾ ਲੱਕੜਾਂ ਕੱਟ ਕੇ ਲਿਆਉਂਦਾ, ਭਾਰ ਬਹੁਤ ਹੈ, ਕੀਮਤ ਬਹੁਤ ਘੱਟ ਮਿਲਦੀ ਹੈ। ਇੱਕ ਕਰਿਆਨੇ ਦੀ ਦੁਕਾਨ ਕਰਦਾ, ਲੱਕੜਹਾਰੇ ਤੋਂ ਉਹਨੂੰ ਜ਼ਿਆਦਾ ਲਾਭ ਹੁੰਦਾ। ਇੱਕ ਸਰਾਫ ਸੋਨੇ ਦਾ ਵਣਜ ਕਰਦਾ, ਉਹਨੂੰ ਕਰਿਆਨੇ ਤੋਂ ਵੱਧ ਲਾਭ ਹੁੰਦਾ। ਇੱਕ ਜੌਹਰੀ ਹੀਰੇ ਮੋਤੀਆਂ ਦਾ ਸੌਦਾ ਵੇਚਦਾ, ਗੱਦੀ ਤੇ ਬੈਠਿਆਂ ਹੀ ਵੱਧ ਤੋਂ ਵੱਧ ਲਾਭ ਉਠਾਉਂਦਾ। ਇਸੇ ਤਰ੍ਹਾਂ ਭਾਈ ਮਹਿੰਗਾ, ਜੋ ਮਨੁੱਖ ਗੁਰੂ ਘਰ ਦੀ ਸੇਵਾ ਕਰਦਾ ਹੈ ਨਾ, ਉਸ ਨੂੰ ਸਰਾਫ ਵਾਂਗੂ ਬਹੁਤ ਲਾਭ ਹੁੰਦਾ ਹੈ। ਜਿਹੜਾ ਕੀਰਤਨ ਸਿਮਰਨ ਵਿੱਚ ਜੁੜਦਾ ਹੈ, ਉਹ ਜੌਹਰੀ ਵਾਂਗੂ ਹੈ, ਉਹ ਆਪ ਵੀ ਤਰ ਜਾਂਦਾ ਹੈ ਤੇ ਉਸ ਦੀਆਂ ਕੁਲਾਂ ਵੀ ਤਰ ਜਾਂਦੀਆਂ ਹਨ। ਜਿਹੜਾ ਮਨੁੱਖ ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ ਅਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਹੈ, ਅੰਮ੍ਰਿਤ ਵੇਲੇ ਜਾਗ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਦੇ ਨਾਲ ਜੁੜਨਾ, ਇਸ ਦਾ ਫਲ ਕੋਈ ਰਸਨਾ ਬਿਆਨ ਹੀ ਨਹੀਂ ਕਰ ਸਕਦੀ। ਹਜ਼ੂਰ ਕਹਿਣ ਲੱਗੇ, ਉਹ ਜੀਵਨ ਮੁਕਤ ਹੋ ਜਾਂਦੇ ਹਨ ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਤੇ ਦਿਲੋਂ ਸੱਚੇ ਪਿਆਰ ਦੇ ਨਾਲ ਗੁਰੂ ਨੂੰ ਕੀਰਤਨ ਸੁਣਾਉਂਦੇ ਹਨ। ਉਹ ਆਪ ਹੀ ਨਹੀਂ ਤਰਦੇ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤਿਸ਼ੋ ਜਾਏਦਾ। ਇਸ ਲਈ ਗੁਰੂ ਨਾਨਕ ਦਾ ਮਾਰਗ ਹੈ ਕਿ ਨਾਮ ਜਪੋ, ਕਿਰਤ ਕਰੋ, ਉਸ ਕਿਰਤ ਵਿੱਚੋਂ ਵੀ ਦਸਵੰਦ ਗੁਰੂ ਦੇ ਲੇਖੇ ਲਾਓ ਤੇ ਫਿਰ ਸਰਬੱਤ ਦਾ ਭਲਾ ਕਰੋ। ਇਸੇ ਲਈ ਅੱਜ ਕਣ ਕਣ ਹਰ ਜ਼ਰੇ ਜ਼ਰੇ ਵਿੱਚੋਂ ਇਹ ਆਵਾਜ਼ ਆ ਰਹੀ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੰਸਾਰ ਨੂੰ ਤਾਰਦੇ ਹੋਏ ਜਦੋਂ ਬਗਦਾਦ ਦੀ ਧਰਤੀ ਤੇ ਪਹੁੰਚੇ ਸਨ, ਤਾਂ ਇੱਕ ਅਨੋਖੀ ਆਵਾਜ਼ ਬੁਲੰਦ ਕੀਤੀ ਕਿ ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼, ਓੜਕ ਓੜਕ ਪਾਲ ਥੱਕੇ, ਵੇਦ ਕਹੇ ਇੱਕ ਵਾਤ। ਤਾਂ ਦਸਤਗੀਰ ਪੀਰ ਜੋ ਇੱਥੋਂ ਦਾ ਮੁੱਖ ਪੀਰ ਸੀ, ਉਸਦੇ ਮੁਰੀਦ ਨੇ ਆਵਾਜ਼ ਸੁਣੀ ਤੇ ਆਪਣੇ ਪੀਰ ਨੂੰ ਦੱਸਿਆ। ਇਹ ਦਸਤਗੀਰ ਪੀਰ ਕਹਿਣ ਲੱਗੇ, ਭਾਈ ਸਾਡੇ ਮਤ ਵਿੱਚ ਤਾਂ ਸੱਤ ਪਤਾਲ, और सत आकाश हन, 14 तुपक गिने गए हन, ते तू ए लखां पताल दस के एक ओड़क पाली खबर सुनाई है, क्या तू विखा सकना है? ते जे नहीं विखावेगा तो शरा दे मुताबक ऐसे मनुख नू पत्थर मार मार के खत्म कर देता जांदा है। उच्चारण करो श्री महाराज। कहन लगे भाई ये केड़ी वड़ी गल है, ता फिर मेरे पुत्र नू विखा दियो। दस्तगीर पीर ने कहा, ते धन गुरु नानक पातशाह जी ने जदों मेहर दा हाथ रख्या उत्ते बेटे दे शीश ते, ता लख आकाश पताल लख अख फुरत विच सब दिख लाई। अख फुरत विच लखां पाताल लखां आकाश विखा दिते, क्योंकि समर्थ पुरख सन। हुण पीर दा बेटा कहिंदा है, महाराज सब कुछ सच है जो तुसी कहे, आद सच जुगाद सच है भी सच, नानक होसी भी सच। पर हुण वापस चलिए, ता महाराज कहन लगे कोई निशानी भी तां लै चलिए ना इथों। ते पर कच कौल प्रसाद दा तुरों पतालों लई कढ़ाई। ये कड़ा प्रसाद दा जिहड़ा त्रिहावल दा तुसी छकदे हो ना, ये गुरु नानक सच्चे पातशाह लियाए सन। उचारण करो श्री वाहिगुरु। इस दे विच बड़े गुण हन। छेवें पातशाह जी दे वक्त सिखां ने बेनती कीती सी, महाराज कड़ा प्रसाद तो बिना होर क्यों प्रसाद नहीं प्रवान कीता जांदा? अमरूद भी हो सकता है, केला भी हो सकता है, कोई होर भी वस्तु हो सकती है। तां धन गुरु हरगोबिंद साहब जी ने एक बचन कीता है कि भाई एक कड़ा प्रसाद दे विच कोई भी वस्तु बाहर छिटन वाली नहीं है। होरना प्रसादा विच आ संतरा खाओ सिलड़ बाहर सुट दोगे, पैरां तले आउंदे रहनगे। महाराज छेवें पातशाह मीरी पीरी दे मालक गुरु हरगोबिंद साहब कहन लगे, बई जिस तरह कड़ा प्रसाद दे विच कोई वस्तु छिटन वाली नहीं ना, एक उपदेश भी दिंदा है, ए मनुख तेरे विच भी इतने गुण होवन के कोई बचन तेरा एवें छिटन वाला ना होवे। ए ना होवे फलाना बंदगी तो बड़ी करदा है पर बड़ा क्रोध है, बड़ा झूठा है, बड़े माड़े काम करता है। उच्चारण करो श्री। कड़ा प्रसाद उतो आया क्योंकि गुरु की भेटा सिर ही हो सकता है। आ जिहड़ी असीं माया मत्था टेकदे हां, इह तां धर्म कारजां लई टेकदे हां। गुरु की भेटा घट्टो घट सिर है। यह कड़ा प्रसाद भी तीन वस्तुआं पैंदियां हन। पहले कणक अपना गला कटा के आउंदी है, फिर चक्की विच पीसी जांदी है, सिर दे देता। गन्ना पीड़ित होया, कड़ाई ते गरम होया, एदी शूगर बनी, खंड बनी, ए भी अपना सिर दे देता इसने भी। क्यों है? दुध नू जमाया गया, रिड़किया गया, मक्खन कढ़िया गया, कड़ाई ते तरिया, ते जदों क्यों बन गया, ए भी अपना आप मिटा के क्यों होया, अपना सब कुछ वार दिता इन्हां तिना देवतियां ने। ते फिर इन्हां दा त्रिहावल दा कड़ा प्रसाद जदों बनदा है, ते गुरु अगे थाल रख के अरदास करदा है, अरदासिया अनक प्रकार भोजन वो किए, बहु बिंजन मिष्टाए, करी पाक साल सोच पवित्रा, हुन लावो भोग हरी राय। उस वेले जदों किरपान भेट कीता जांदा है, तां इह फिर कड़ा प्रसाद नहीं रह जांदा, इह महाप्रसाद बन जांदा है। उचारण करो श्री वाहिगुरु। तो मेरा कहण तो भाव कि गुरु नानक सच्चे पातशाह इह तुरों पतालों लई कढ़ाई, तुरों पतालों दे आए सन कड़ा प्रसाद। सारे बगदाद दे लोगां ने जिथे कदम बोशी कीती गुरु नानक दे चरणा दी, दस्तगीर पीर ने भी कीती, क्योंकि अखां वाला फकीर सी, बड़ा पहुंचे होया ਖੁਦਾ ਨਾਲ ਮਿਲਿਆ ਹੋਇਆ ਫਕੀਰ ਸੀ। ਉਸਨੇ ਪੁੱਤਰ ਨੂੰ ਇਸੇ ਲਈ ਭੇਜਿਆ ਸੀ ਬਈ ਸਾਰਿਆਂ ਦੀ ਤਸੱਲੀ ਹੋ ਜਾਵੇ, ਜੇ ਮੈਂ ਗਿਆ ਮੇਰੀ ਗੱਲ ਪਤਾ ਨਹੀਂ ਮੇਰਾ ਪਰਿਵਾਰ ਵੀ ਮੰਨੇ ਕਿ ਨਾ ਮੰਨੇ, ਲੋਕ ਮੰਨਣ ਕਿ ਨਾ ਮੰਨਣ। ਪਰ ਜੈ ਜੈਕਾਰ ਹੋਈ ਗੁਰੂ ਨਾਨਕ ਦੇ ਘਰ ਦੀ, ਗੁਰੂ ਨਾਨਕ ਦੀ ਜੈ ਜੈਕਾਰ ਹੋਈ। ਤਾਂ ਇੱਥੋਂ ਦਾ ਬਾਦਸ਼ਾਹ ਜੋ ਗੁਲਾਮ ਕਾਦਰ ਸੀ ਨਾ, ਉਸਨੇ ਵੀ ਬੇਨਤੀ ਕੀਤੀ, ਆਇਆ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਮੇਰੇ ਦਰਬਾਰ ਚਲੋ, ਮਹਿਲਾਂ ਨੂੰ ਪਵਿੱਤਰ ਕਰੋ, ਮੇਰੇ ਰਾਜ ਨੂੰ ਪਵਿੱਤਰ ਕਰੋ, ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਇੱਥੇ ਦਰਬਾਰ ਪਹੁੰਚੇ ਤਾਂ ਗਰੀਬ ਨਿਵਾਜ ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ, ਜੇ ਕਿਰਪਾ ਕਰੋ ਤਾਂ ਪੁੱਛ ਭਾਈ। ਕਹਿਣ ਲੱਗਾ ਖੁਦਾ ਤੋਂ ਪਹਿਲੇ ਕੌਣ ਸੀ ਜਿਹੜੇ ਸੁੱਚੇ ਮੋਤੀ ਮੱਥਾ ਟੇਕੇ ਸਨ ਨਾ, ਹੀਰੇ ਮੋਤੀ। ਮਹਾਰਾਜ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰ, ਇੱਕ ਦੋ ਤਿੰਨ ਚਾਰ ਗਿਣਤੀ ਕਰਨ ਲੱਗਾ। ਮਹਾਰਾਜ ਕਹਿਣ ਲੱਗੇ ਭੁੱਲ ਗਿਆ ਤੂੰ, ਫਿਰ ਗਿਣਤੀ ਕਰ। ਦੂਜੀ ਵਾਰੀ ਕੀਤੀ, ਮਹਾਰਾਜ ਕਹਿਣ ਲੱਗੇ ਭੁੱਲ ਗਿਆ, ਇੱਕ ਦੋ ਤਿੰਨ ਤੱਕ ਆਇਆ ਸੀ। ਮਹਾਰਾਜ ਕਹਿਣ ਲੱਗੇ ਹੁਣ ਵੀ ਭੁੱਲ ਗਿਆ ਤੂੰ, ਮਹਾਰਾਜ ਤਿੰਨ ਤੱਕ ਤਾਂ ਗਿਣਿਆ, ਹੁਣ ਕੀ ਭੁੱਲਣਾ। ਮਹਾਰਾਜ ਕਹਿਣ ਲੱਗੇ ਇੱਕ ਤੋਂ ਪਹਿਲਾਂ ਗਿਣ। ਅਖੇ ਜੀ ਇੱਕ ਤੋਂ ਪਹਿਲਾਂ ਤਾਂ ਜੀਰੋ ਹੈ। ਤੇ ਮਹਾਰਾਜ ਕਹਿਣ ਲੱਗੇ ਫਿਰ ਇੱਕ ਤੋਂ ਪਹਿਲਾਂ ਵੀ ਖੁਦਾ ਸੀ ਤੇ ਹੁਣ ਵੀ ਉਸ ਖੁਦਾ ਦਾ ਇਸ਼ਾਰਾ ਪਸਾਰਾ ਹੈ, ਉਚਾਰਨ ਕਰੋ ਸ੍ਰੀ ਆਪਨ ਖੇਲ ਆਪ ਕਰ ਦੇਖੈ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਪਹਿਲੇ ਵੀ ਉਹ ਸੀ ਜਦੋਂ ਜ਼ਮੀਨ ਨਹੀਂ ਸੀ, ਸੂਰਜ ਚੰਦ ਨਹੀਂ ਸਨ, ਆਕਾਸ਼ ਨਹੀਂ ਸੀ, ਉਦੋਂ ਵੀ ਉਹ ਸੀ ਤੇ ਹੁਣ ਵੀ ਤਾਂ ਉਹੀ ਰਮਿਆ ਹੋਇਆ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਮਹਾਰਾਜ ਇੱਕ ਸਵਾਲ ਹੋਰ ਹੈ ਬਈ, ਪਰਮੇਸ਼ਰ ਜੇ ਹੈ, ਜੇ ਖੁਦਾ ਹੈ ਤਾਂ ਉਹ ਨਜ਼ਰ ਕਿਉਂ ਨਹੀਂ ਆਉਂਦਾ? ਤਾਂ ਗੁਲਾਮ ਕਾਦਰ ਨੇ ਜੋ ਮਹਾਰਾਜ ਦੇ ਸਤਿਕਾਰ ਲਈ, ਸੇਵਾ ਕਰਨ ਲਈ ਦੁੱਧ ਦਾ ਕਟੋਰਾ ਰੱਖਿਆ ਸੀ ਨਾ ਅੱਗੇ, ਤੇ ਮਹਾਰਾਜ ਕਹਿਣ ਲੱਗੇ ਬਈ ਇਹਦੇ ਵਿੱਚ ਘਿਓ ਹੈ, ਦੁੱਧ ਵਿੱਚ ਘਿਓ ਹੈ ਨਾ? ਅਖੇ ਜੀ ਹੈ। ਹਜ਼ੂਰ ਕਹਿਣ ਲੱਗੇ ਨਜ਼ਰ ਕਿਉਂ ਨਹੀਂ ਆਉਂਦਾ? ਭਾਈ ਜੇ ਨਜ਼ਰ ਤੇ ਤਾਂ ਹੀ ਆਵੇਗਾ ਜਦੋਂ ਮਿਹਨਤ ਕਰੇਗਾ, ਦੁੱਧ ਜਮਾਏਗਾ। ਲੱਕੜੀ ਵਿੱਚ ਅਗਨ ਹੈ, ਯਤਨ ਕਰਨਾ ਪਵੇਗਾ, ਬਾਲਣਾ ਪਵੇਗਾ, ਪ੍ਰਚੰਡ ਕਰਨਾ ਪਵੇਗਾ। ਧਰਤੀ ਦੇ ਥੱਲੇ ਪਾਣੀ ਹੈ, ਕੂਆਂ ਖੋਦਣਾ ਪਵੇਗਾ, ਖੋਦਣਾ ਪਵੇਗਾ, ਮਿਹਨਤ ਕਰਨੀ ਪਵੇਗੀ। ਆ ਫੁੱਲ ਵਿੱਚ ਖੁਸ਼ਬੂ ਹੈ, ਪਰ ਯਤਨ ਕਰਕੇ ਇਹਦਾ ਸੈਂਟ ਕੱਢਣਾ ਪਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਗਲ ਬਨਸਪਤ ਮੇ ਬਸੰਤਰ, ਸਗਲ ਦੂਧ ਮੇ ਘੀਆ, ਊਚ ਨੀਚ ਮੇ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮਹਾਰਾਜ ਕਹਿੰਦੇ ਨੇ ਸਾਰਿਆਂ ਵਿੱਚ ਉਹ ਵਿਆਪਕ ਹੈ, ਸਭ ਮੇ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇ ਚਾਨਣ ਹੋਏ। ਉਹਦੇ ਚਾਨਣੇ ਵਿੱਚ ਹੀ, ਉਹਦੀ ਰੂਹ ਵਿੱਚ ਹੀ, ਉਹਦੇ ਨੂਰ ਦਾ ਹੀ ਸਾਰਾ ਪ੍ਰਕਾਸ਼ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਦੋ ਸਵਾਲ ਪੁੱਛ ਲਏ ਮਹਾਰਾਜ, ਇੱਕ ਸਵਾਲ ਹੋਰ ਵੀ ਹੈ, ਕਿਰਪਾ ਕਰੋ। ਗੁਲਾਮ ਕਾਦਰ ਜੋ ਕੁਝ ਪੁੱਛਣਾ ਹੀ ਪੁੱਛ ਲੈ। ਕਹਿਣ ਲੱਗਾ ਖੁਦਾ ਕਰਦਾ ਕੀ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਬਈ ਹਮੇਸ਼ਾ ਜਿਹਦੇ ਕੋਲੋਂ ਪੁੱਛੀਦਾ ਨਾ, ਉਸ ਨੂੰ ਉੱਚੇ ਸਿੰਘਾਸਨ ਤੇ ਬਿਠਾਈਦਾ ਤੇ ਆਪ ਨੀਵਾਂ ਬਈਦਾ, ਇਹ ਮਰਿਆਦਾ ਹੈ। ਮਹਾਰਾਜ ਗੁਸਤਾਖੀ ਦੀ ਮਾਫੀ, मैं तुहाडे आली जगह ते बह जाना, तुसी मेरे आली थां ते आ जाओ। गुरु नानक नूं अपने तखत ते बिठा दिता, आप थले आके बह गया। महाराज कहण लगे हुण पुछ की पुछना, तां तीसरा सवाल कहण लगा गुलाम कादर, महाराज ये दसो खुदा करदा की है? ता महाराज मुस्कुरा के कहण लगे बस एहो कुछ ही करदा है, तैनू उठा के साडे आली जगह ते बिठा दिंदा है, ते मेरे आली जगह ते तैनू बिठाया है, ते तेरे वाले सिंघासन ते मैनू बिठा देता है। उच्चारण करो श्री खिन में राव रंक को करे ही राव रंक करदार है। खिन दे विच राजा भिखारी हो जाता है, भिखारी बादशाह बन जाता है, ये निरंकार वो आप ही करता है। ता गुलाम कादर ने इस रसना नाल गुरु नानक दे चरण चुमले, ते फिर नाले की पढ़न लगा, धन नानक तेरी बड़ी कमाई, धन नानक तेरी बड़ी कमाई, तेरी बड़ी कमाई,
धन नानक तेरी बड़ी कमाई, धन नानक तेरी बड़ी कमाई।
इसे तरह सारे संसार विच नाम दा छटा दे के भाई साहब गुरदास जी जिवें लिखते हैं कि नाम दा छटा दे के सारे संसार नूं तारिया, कल युग बाबे तारिया, सत नाम पढ़ मंत्र सुनाया, सारिया नूं जोड़ दिता। और मर्दाना जी नाल सन ना, इसे लई लिखिया ना, एक बाबा अकाल रूप दूजा रबाबी मर्दाना। महाराज ने करतारपुर फिर आके डेरे लाए, आप किरत करनी सिखाई, किरत विचों वंड के छकना सिखाया, ते हर श्वास जपना सतनाम श्री वाहे गुरु। ये सानू बख्शिश की थी। एक वेरी मर्दाने नू गलवकड़ी विच लै के मेरे पातशाह कहन लगे, मर्दानिया तू मेरा बड़ा साथ दिता है, सारी जिंदगी दुख सुख दा तू भाई वाल रहे है, ते हुण तेरा अंत समा नेड़े है, जे तू कवे तां तेरी देही नू ब्राह्मणा वांग दरिया विच रोड़ देईए, जल प्रवाह कर देईए तैनू, जे तेरी ख्वाहिश होवे तां खत्रियां वांग अगन भेट कर देईए, जे तेरी इच्छा है तां मुसलमाना वांगू दबा देईए, जे तेरा चित है तां पारसियां वांगू हवा विच सुट देंदे हां, हुण तेरा अंत समा नेड़े है। मर्दाना जी नेत्र भर आए, जो ब्रह्म अवस्था नूं पुज चुके सन, कहन लगे वाह बाबा वाह, अजे भी शरीरां दे चक्कर विच तुहाडे साथ करके देही दा ख्याल ही हट गया है, अजे भी शरीरां दे चक्कर विच पिया रहना है, तुहाडे चरणां विच रह के मैनूं तां देही दा ख्याल ही हट गया, मैं तां हुण अपनी आत्मा नूं केवल अपने शरीर दा साखी समझदा, पर देखण लई के मर्दाना किस थां ते बोल रहा है, गुरु नानक अमतिहान लैणा चाहुंदे सन, मर्दानिया तू मेरा बड़ा साथ निभाया, चित करदा है कि तेरी समाध बना के तैनू जग विच मशहूर करिए, लोग नमस्कारां करन, शहीदा करन तैनू आके। मर्दाना कहन लगा, महाराज बड़ी मुश्किल नाल तां शरीर रूपी समाध विचों ਨਿਕਲਣ ਲੱਗਾ ਹਾਂ। ਇਸ ਨੂੰ ਫਿਰ ਪੱਥਰਾਂ ਦੀ ਸਮਾਧ ਵਿੱਚ ਕਿਉਂ ਪਾਉਣਾ ਚਾਹੁੰਦੇ ਹੋ? ਤਾਂ ਇਹ ਸੁਣ ਕੇ ਹੀ ਅਗਾਂਹ ਹੋ ਕੇ ਬਾਬੇ ਨੇ ਮਰਦਾਨੇ ਨੂੰ ਛਾਤੀ ਨਾਲ ਲਾ ਲਿਆ। ਮਰਦਾਨਿਆਂ ਬੇਕੁੰਠ ਵਿੱਚ ਜਿੱਥੇ ਮੈਂ ਹੋਵਾਂਗਾ ਨਾ, ਮੇਰੇ ਨਾਲ ਹੀ ਤੂੰ ਬੈਠਾ ਹੋਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿ ਜਦੋਂ ਅੰਤ ਸਮਾਂ ਆਇਆ ਤਾਂ ਮਰਦਾਨੇ ਦੀ ਰੂਹ ਕੀ ਪੁਕਾਰ ਰਹੀ ਹੈ?
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ।